ਗੋਲੋਕ ਐਕਸਪ੍ਰੈਸ ਤੇ ਸਵੇਰ ਦੇ ਸਤਸੰਗ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਗੋਲੋਕ ਐਕਸਪ੍ਰੈਸ ਵਿੱਚ ਆਓ ਜੀ, ਦੁੱਖ ਦਰਦ ਭੁੱਲ ਜਾਓ ਜੀ, ABCD ਦੀ ਭਗਤੀ ਵਿੱਚ ਲੀਨ ਹੋ ਕੇ ਹਰ ਰੋਜ਼ ਖੁਸ਼ੀਆਂ ਪਾਓ ਜੀ, ਹਰ ਰੋਜ਼ ਖੁਸ਼ੀਆਂ ਪਾਓ ਜੀ। ਹਰੀ ਹਰੀ ਬੋਲ।
ਹਰੀ ਹਰੀ ਬੋਲ ਜੀ, ਹਰੀ ਬੋਲ। ਜੈ ਸ਼੍ਰੀ ਕ੍ਰਿਸ਼ਨ। ਜੈ ਸ਼੍ਰੀ ਕ੍ਰਿਸ਼ਨ ਚੈਤਨਯ ਪ੍ਰਭੂ ਨਿਤਿਆਨੰਦ ਸ਼੍ਰੀ ਅਦਵੈਤ ਗਦਾਧਰ ਸ਼੍ਰੀ ਵਾਸਾਦੀ ਗੌਰ ਭਕਤ ਬ੍ਰਿੰਦ। ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ, ਹਰੇ ਰਾਮ ਹਰੇ ਰਾਮ, ਰਾਮ ਰਾਮ ਹਰੇ ਹਰੇ। ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ, ਹਰੇ ਰਾਮ ਹਰੇ ਰਾਮ, ਰਾਮ ਰਾਮ ਹਰੇ ਹਰੇ। ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ। ਸ਼੍ਰੀਮਦ ਭਗਵਦ ਗੀਤਾ ਦੀ ਜੈ, ਗੌਰ ਨਿਤਾਈ ਦੀ ਜੈ, ਸ਼੍ਰੀ ਸ਼੍ਰੀ ਰਾਧਾ ਸ਼ਾਮ ਸੁੰਦਰ ਦੀ ਜੈ। ਬਿਜ਼ੀ ਥਰੂ ਦਾ ਬੋਡੀ, ਫ੍ਰੀ ਐ ਸੋਲ, ਹਰੀ ਹਰੀ ਬੋਲ, ਹਰੀ ਹਰੀ ਬੋਲ। ਸਰੀਰ ਤੋਂ ਰਹੋ ਵਿਅਸਤ, ਆਤਮਾ ਤੋਂ ਰਹੋ ਮਸਤ, ਹਰੀ ਨਾਮ ਜਪਦੇ ਹੋਏ ਟ੍ਰਾਂਸਫਾਰਮ ਦਾ ਵਰਡ ਬਾਏ ਟ੍ਰਾਂਸਫਾਰਮਿੰਗ ਯੋਰ ਸੈਲਫ। ਖੁਦ ਨੂੰ ਬਦਲ ਕੇ ਹੀ ਤੁਸੀਂ ਦੁਨੀਆ ਬਦਲ ਸਕਦੇ ਹੋ। ਨਾ ਸ਼ਸਤਰ ਨਾਲ, ਨਾ ਸ਼ਾਸਤਰ ਨਾਲ, ਨਾ ਧਨ ਨਾਲ, ਨਾ ਹੀ ਕਿਸੇ ਯੁਕਤੀ ਨਾਲ, ਮੇਰਾ ਤਾਂ ਜੀਵਨ ਨਿਰਭਰ ਹੈ ਹੇ ਪ੍ਰਭੂ, ਸਿਰਫ ਅਤੇ ਸਿਰਫ ਤੁਹਾਡੀ ਕਿਰਪਾ ਸ਼ਕਤੀ ਨਾਲ। ਜੈ ਸ਼੍ਰੀ ਰਾਧਾ ਕ੍ਰਿਸ਼ਨ, ਜੈ ਸ਼੍ਰੀ ਰਾਮ। ਅੱਜ ਦੇ ਸਰਲ ਭਗਵਦ ਗੀਤਾ ਵਿਸਥਾਰ ਰੂਪ ਵਿੱਚ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਸ਼ਸ਼ੀ ਸ਼ਰਮਾ, ਸੁਜਾਨਪੁਰ, ਡਿਸਟ੍ਰਿਕਟ ਪਠਾਨਕੋਟ, ਪੰਜਾਬ ਤੋਂ ਗੋਲੋਕ ਐਕਸਪ੍ਰੈਸ ਦੁਆਰਾ ਸਵੇਰ ਦੇ ਸਤਸੰਗ ਨੂੰ ਪੰਜਾਬੀ ਵਿੱਚ ਰੱਖਣ ਜਾ ਰਹੀ ਹਾਂ। ਸਤਸੰਗ ਦੀ ਸ਼ੁਰੂਆਤ ਸ਼੍ਰੀ ਹਰਿ ਜੀ ਦਾ ਧੰਨਵਾਦ ਕਰਦੇ ਹੋਏ ਨਿਤਿਨ ਜੀ ਨੇ ਕਿਹਾ ਕਿ ਤੁਹਾਡਾ ਸਭ ਦਾ ਇਸ ਸਤਸੰਗ ਵਿੱਚ ਸਵਾਗਤ ਹੈ। ਅਧਿਆਇ 2 ਚੱਲ ਰਿਹਾ ਹੈ। ਅਰਜੁਨ ਜੀ ਨੇ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਲੈ ਲਈ ਹੈ। ਅਰਜੁਨ ਜੀ ਕਨਫਿਊਜ਼ ਸਨ ਅਤੇ ਉਹਨਾਂ ਸ਼੍ਰੀ ਕ੍ਰਿਸ਼ਨ ਨੂੰ ਕਿਹਾ ਕਿ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਮੂਰਖ ਹਾਂ, ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਕੀ ਨਾ ਕਰਾਂ, ਤੁਸੀਂ ਮੇਰੇ ਗੁਰੂ ਬਣ ਜਾਓ, ਮੈਨੂੰ ਆਪਣੀ ਸ਼ਰਨ ਵਿੱਚ ਲੈ ਲਓ, ਮੇਰਾ ਮਾਰਗ ਦਰਸ਼ਨ ਕਰੋ। ਇੱਥੋਂ ਹੀ ਸ਼੍ਰੀ ਕ੍ਰਿਸ਼ਨ ਜੀ ਭਗਵਦ ਗੀਤਾ ਜੀ ਦੀ ਸ਼ੁਰੂਆਤ ਕਰਦੇ ਹਨ ਅਤੇ ਉਹਨਾਂ ਨੂੰ ਗਾਈਡੈਂਸ ਦੇਣੀ ਸ਼ੁਰੂ ਕਰਦੇ ਹਨ। ਕੱਲ੍ਹ ਦੇ ਸਤਸੰਗ ਵਿੱਚ ਸ਼ਲੋਕ ਨੰਬਰ 65 ਤੱਕ ਅਸੀਂ ਕਰ ਲਿਆ ਸੀ ਅਤੇ ਅੱਜ ਦਾ ਸ਼ਲੋਕ ਨੰਬਰ 66 ਤੋਂ ਸਤਸੰਗ ਦੀ ਸ਼ੁਰੂਆਤ ਹੋਈ। ਸ਼ਲੋਕ ਨੰਬਰ 66, ਜੋ ਵਿਅਕਤੀ ਪ੍ਰਭੂ ਨਾਲ ਜੁੜਿਆ ਨਹੀਂ ਹੁੰਦਾ, ਉਸਦੀ ਬੁੱਧੀ ਦਿਵ ਨਹੀਂ ਹੋ ਸਕਦੀ ਅਤੇ ਨਾ ਹੀ ਉਸਦਾ ਮਨ ਸਥਿਰ ਹੋ ਸਕਦਾ ਹੈ। ਸਥਿਰ ਮਨ ਦੇ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ ਅਤੇ ਬਿਨਾਂ ਸ਼ਾਂਤੀ ਦੇ ਸੁੱਖ ਕਿੱਥੇ। ਇੱਕ ਵਾਰ ਫਿਰ ਰਿਪੀਟ ਕਰਦੀ ਹਾਂ, ਮੈਨੂੰ ਜੋ ਵਿਅਕਤੀ ਪ੍ਰਭੂ ਨਾਲ ਜੁੜਿਆ ਨਹੀਂ ਹੁੰਦਾ, ਉਸਦੀ ਬੁੱਧੀ ਦਿਵਯ ਨਹੀਂ ਹੋ ਸਕਦੀ ਅਤੇ ਨਾ ਹੀ ਉਸਦਾ ਮਨ ਸਥਿਰ ਹੋ ਸਕਦਾ ਹੈ। ਸਥਿਰ ਮਨ ਦੇ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ ਅਤੇ ਬਿਨਾਂ ਸ਼ਾਂਤੀ ਦੇ ਸੁੱਖ ਕਿੱਥੇ। ਇਸ ਸ਼ਲੋਕ ਨੂੰ ਸਮਝਾਉਂਦੇ ਹੋਏ ਨਿਤਿਨ ਜੀ ਨੇ ਆਪਣੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹ ਸ਼ਲੋਕ ਉਹਨਾਂ ਨੂੰ ਬਹੁਤ ਹੀ ਪਿਆਰਾ ਹੈ, ਕਿਉਂਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਭਗਵਦ ਗੀਤਾ ਜੀ ਦੀ ਸ਼ੁਰੂਆਤ ਕੀਤੀ ਸੀ ਤਾਂ ਨikhil ਜੀ ਨੇ ਇਹੋ ਸ਼ਲੋਕ ਉਹਨਾਂ ਨੂੰ ਪੜ੍ਹਾਇਆ ਸੀ। ਉਹਨਾਂ ਦੱਸਿਆ ਸੀ ਕਿ ਐਸ ਐਡਵੋਕੇਟ ਉਹਨਾਂ ਦਾ ਬਹੁਤ ਹੀ ਵਧੀਆ ਕੰਮ ਸੀ, ਪੈਸਿਆਂ ਦੀ ਕੋਈ ਕਮੀ ਨਹੀਂ ਸੀ, ਹਰ ਐਸ਼ੋ ਆਰਾਮ ਉਹਨਾਂ ਨੂੰ ਉਪਲਬਧ ਸੀ। ਉਹਨਾਂ ਦਾ ਪ੍ਰੀਤੀ ਜੀ ਨਾਲ ਵਿਆਹ ਹੋ ਚੁੱਕਾ ਸੀ ਅਤੇ ਬੇਟੀ ਬੇਟਾ ਵੀ ਉਹਨਾਂ ਦੇ ਹੋ ਚੁੱਕੇ ਸਨ। ਸੰਸਾਰਿਕ ਦ੍ਰਿਸ਼ਟੀ ਨਾਲ ਦੇਖਿਆ ਜਾਏ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਸੀ, ਪਰ ਸੁੱਖ ਸ਼ਾਂਤੀ ਨਹੀਂ ਸੀ। ਨਾ ਤਾਂ ਪਰਿਵਾਰ ਵਾਲੇ, ਨਾ ਹੀ ਸਕੂਲ ਕਾਲਜ ਵਾਲੇ ਦੋਸਤੋ ਕਦੀ ਵੀ ਇਹਦਾ ਸਾਨੂੰ ਦੱਸਦੇ ਹਨ ਕਿ ਸ਼ਾਂਤੀ ਕਿਸ ਤਰ੍ਹਾਂ ਅਸੀਂ ਪ੍ਰਾਪਤ ਕਰਨੀ ਹੈ। ਦੱਸਦਾ ਕੋਈ ਸਕੂਲ ਜਾਂ ਪਰਿਵਾਰ ਵਾਲੇ ਵੀ ਨਹੀਂ ਦੱਸਦੇ ਸਾਨੂੰ कि किस तरह असी शांति सुख प्राप्त कर सकते हाँ ज किस तरह सानू मिलेगी। नितिन जी ने दसिया कि जदों ये श्लोक उन्होंने पढ़िया तो समझ आया कि इत्थे तो गल ही कुछ होर दसी गई है। प्रभु श्री कृष्ण स्टेट बे विच कह रहे हैं कि जो स्ट्रोंगली बहुत मजबूती दे नाल मेरे नाल जुड़िया नहीं होवेगा उसकी बुद्धि दिव्य नहीं रहेगी नहीं होवेगी ते जिस नाल उसका मन स्थिर नहीं होवेगा ते जेकर मन ही विचलित होवेगा स्थिर नहीं होवेगा तो शांति हो ही नहीं सकती ते मन शांत नहीं तो शांति दे बिना सुख किस तरह मिलेगा सुख मिल ही नहीं सकता। नितिन जी ने समझाते हुए कहा कि जे किसी सुख चाहिए है जो कि हर कोई चाहता है ना हर कोई सुख चाहता है तो उसनू पहला शांत मन साडा मन शांत होना चाहिए है। जे कोई शांति चाहता है सुख चाहता है तो उसलिए सानू की करना साडा मन शांत होना दोस्तों जरूरी है। अजकल देखा जाए तो हर कोई हर व्यक्ति अशांत है ईवन छोटा बच्चा भी ले लो तुसीं वह भी अशांत है कोई ना कोई प्रॉब्लम उसनू भी होंदी है मन विचलित है। शांति उदों ही मिलेगी जदों साडा मन स्थिर हो जाएगा ते मन स्थिर कदों होवेगा जदों साडी बुद्धि दिव्य होवेगी ते बुद्धि दिव्य कदों होएगी बुद्धि दिव्य उदों ही होवेगी जदों सोल दा सुपर सोल दे नाल भाव साडी आत्मा दा परमात्मा श्री कृष्णा दे नाल स्ट्रोंगली बहुत मजबूती दे नाल मजबूती दे नाल कनैक्शन हो जाएगा संबंध बन जाएगा। श्री कृष्णा नाल संबंध मजबूत होवेगा ता ही सुख शांति मिलेगी। गोलोक एक्सप्रेस विच दसिया गया है कि सत्संग साधना सेवा नाल साडा संबंध श्री हरि जी नाल मजबूत होवेगा। सत्संग साधु संघ नाल साधना नाल आरती करन दे नाल भोग लगा के प्रसाद पाउन दे नाल व्रत रखन दे नाल अनाथ बच्चों नू दी मदद करन दे नाल वृद्ध आश्रम दे विच जा के बजुर्गों की मदद करन दे नाल सदाचारी जीवन जीवन दे नाल जीवन विच दूजियां दी मदद करके जेकर असी गृहस्थ हाँ या तुसी गृहस्थ भी हो तो बच्चों नू चंगे संस्कार दे के सदाचारी जीवन जी के असी प्रभु नू खुश कर सकते हाँ। प्रभु खुश होंगे दोस्तों ता ही वो साड़ी बुद्धि दे विच विराजमान हो जाएंगे ता ही विराजमान होंगे। फिर मन रूपी लगाम भाव साड़ी इंद्रियां प्रभु दे हाथ विच आ जाएंगियां कदों जदों साड़ी बुद्धि दिव्य होएगी साड़ी बुद्धि विच परमात्मा आ जाएंगे तो साड़ी मन रूपी लगाम जो है साड़ी इंद्रियां प्रभु दे हाथ विच आ जाएंगियां उस नाल की होएगा इंद्रियां प्रभु दे हाथ विच आ जाएंगियां तो साड़ा मन कंट्रोल विच होना शुरू हो जाएगा बुद्धि दिव्य हो जाएगी तो साढ़े जीवन रूपी रथ नू सही दिशा विच लै जाएगियां बुद्धि लै जाएगी साढ़े जीवन रूपी रथ नू सही दिशा सही डायरेक्शन दे विच लै जाएगी है ना। फिर अजिहा हो सकता है कि मैं अजिहा की करा है ना किस तरह मैं प्रभु दे वल वधा असी इस तरह सोचांगे कि मैं की करा जिस नाल ज़्यादा जो ज़्यादा तेजी दे नाल मैं प्रभु वल वध सकां जिस नाल अपने विच सुख ते शांति अनुभव करना शुरू कर सकां है ना। इस तरह के साडे भाव होने शुरू हो जाएंगे कि मैं क्या करां की करां जिस नाल प्रभु मेरे तो खुश हो जाए है ना। तो निखिल जी ने कहा कि जो भी सुख शांति चाहता है उसनू ये श्लोक हमेशा याद रखना चाहिए है। सो साडा लाइफ स्टाइल अजिहा होना चाहिए है जिस नाल साडा कनैक्शन साडा संबंध प्रभु दे नाल होर भी ज़्यादा स्ट्रोंग होवे। जेकर अजिहा दोस्तों असी शुरू कर देवांगे अजिहा करना है ना पाव की पाव मतलब सत्संग साधना सेवा असी रेगुलर करना शुरू कर देवांगे तो बाहरी हालात किहो जे मर्जी होन दुख होवे परेशानियां होन अशांति होए कुछ भी होए पर फिर भी है ना बाहरी हालात जो जे मर्जी होन पर फिर भी वो व्यक्ति अंदरों सुख शांति अनुभव कर रहा ਹੋਵੇਗਾ ਜਾਂ ਕਰ ਰਿਹਾ ਹੁੰਦਾ ਹੈ। ਕਦੋਂ? ਜਦੋਂ ਅਸੀਂ ਸਤਸੰਗ ਸਾਧਨਾ ਸੇਵਾ ਰੈਗੂਲਰ ਅਸੀਂ ਕਰਦੇ ਹਾਂ। ਸੋ ਚੀਜ਼ਾਂ ਵਿੱਚ, ਬਹੁਤ ਸਾਰੀ ਅਚੀਵਮੈਂਟ ਵਿੱਚ ਸੁੱਖ ਨਹੀਂ ਹੈ, ਹੈ ਨਾ? ਅਨੁਭਵ ਕੀਤਾ ਹੋਣਾ ਤੁਸੀਂ ਸਭ ਨੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਸਾਡੀ ਬਹੁਤ ਅਚੀਵ ਵੀ ਕਰ ਲੈਂਦੇ ਤਾਂ ਵੀ ਅਸੀਂ ਸੁਖੀ ਨਹੀਂ, ਇੱਕ ਦੋ ਦਿਨ ਸੁਖੀ ਹੋਵਾਂਗੇ, ਖੁਸ਼ ਹੋਵਾਂਗੇ, ਹੈ ਨਾ, ਉਸ ਤੋਂ ਬਾਅਦ ਫਿਰ ਸਾਡਾ ਉਹੀ ਹਾਲ ਹੋ ਜਾਂਦਾ ਹੈ। ਬਹੁਤ ਵੱਡਾ ਘਰ ਹੋਵੇ, ਬਹੁਤ ਵੱਡੀ ਸਾਡੀ ਪੋਸਟ ਹੋਵੇ, ਬਹੁਤ ਉੱਚੀ ਪੋਸਟ 'ਤੇ ਅਸੀਂ ਹੋਈਏ, ਬਹੁਤ ਵੱਡੀ ਗੱਡੀ ਹੋਣ, ਬੱਚੇ ਫੋਰਨ ਪੜ੍ਹਦੇ ਹੋਣ, ਤਾਂ ਫਿਰ ਵੀ ਕੀ ਸੁੱਖ ਹੈ? ਨਹੀਂ, ਫਿਰ ਵੀ ਸੁੱਖ ਨਹੀਂ ਹੈ। ਸੁੱਖ ਦੁੱਖ ਦੋਸਤੋ ਮਨ ਤੋਂ ਚੱਲਦਾ ਹੈ। ਸੋ ਮਨ ਸਟਰੋਂਗ ਸਾਡਾ ਜਾਂ ਕੰਟਰੋਲ ਵਿੱਚ ਉਦੋਂ ਹੀ ਹੋਵੇਗਾ ਜਦੋਂ ਪ੍ਰਭੂ ਦੇ ਨਾਲ ਸਾਡਾ ਕਨੈਕਸ਼ਨ ਸਟਰੋਂਗ ਹੋਵੇਗਾ। ਸੋ ਆਪਣਾ ਸੰਬੰਧ ਤਾਂ ਅਸੀਂ ਪ੍ਰਭੂ ਨਾਲ ਸਟਰੋਂਗ ਕਰਨਾ ਹੀ ਹੈ, ਕਰਨਾ ਦੋਸਤੋ ਸਭ ਨੇ ਅਸੀਂ, ਹੈ ਨਾ। ਨਾਲ ਹੀ ਆਪਣੀ ਅਗਲੀ ਜੋ ਜਨਰੇਸ਼ਨ ਹੈ, ਆਪਣੇ ਬੱਚੇ ਹਨ ਜਾਂ ਆਪਣੇ ਆਸ ਪਾਸ ਦੇ ਲੋਕ ਹਨ, ਹੈ ਨਾ, ਉਹਨਾਂ ਨੂੰ ਵੀ ਇਸ ਬਾਰੇ ਅਸੀਂ ਪ੍ਰੇਰਣਾ ਦੇਣੀ ਹੈ। ਸਮਾਰਟਫੋਨ, ਹੈ ਨਾ, ਸਭ ਦੇ ਕੋਲ ਹੁੰਦੇ ਹੈ, ਉਸਦੇ ਨਾਲ ਕਿਸੇ ਨਾਲ, ਸਮਾਰਟਫੋਨ ਦੇ ਨਾਲ, ਹੈ ਨਾ। ਪ੍ਰਵਚਨ ਆਉਂਦੇ ਹੈ ਬਹੁਤ ਸਾਰੇ, ਜਾਂ ਗੋਲੋਕ ਐਕਸਪ੍ਰੈਸ ਦਾ ਹਰ ਰੋਜ਼ ਸਤਸੰਗ ਆਉਂਦਾ ਹੈ, ਉਸਦੇ ਨਾਲ ਅਸੀਂ ਜੁੜੇ ਰਹਿ ਸਕਦੇ ਹਾਂ, ਔਰ ਜੁੜਨਾ ਵੀ ਹੈ, ਹੈ ਨਾ। ਆਪ ਵੀ ਸੁੱਖ ਸ਼ਾਂਤੀ ਨੂੰ ਅਨੁਭਵ ਕਰਾਂਗੇ, ਜਿੰਝ ਕਰਾਂਗੇ ਅਸੀਂ, ਤਾਂ ਆਪਣੇ ਆਸ ਪਾਸ ਦੇ ਦਾਇਰੇ ਦੇ ਵਿੱਚ ਵੀ ਇਹੋ ਜਿਹਾ ਅਸੀਂ ਮਹਿਸੂਸ ਕਰਾਂਗੇ ਅਸੀਂ। ਸ਼ਲੋਕ ਨੰਬਰ 67, ਅਨਿਯੰਤ੍ਰਿਤ ਇੰਦਰੀਆਂ ਵਿੱਚੋਂ ਜੇਕਰ ਕਿਸੇ ਇੱਕ ਵਿੱਚ ਵੀ ਮਨ ਰਮਿਆ ਰਹੇ ਤਾਂ ਬੁੱਧੀ ਦਾ ਉਸੇ ਤਰ੍ਹਾਂ ਹਰਨ ਹੋ ਜਾਂਦਾ ਹੈ ਜਿਵੇਂ ਹਵਾ ਦਾ ਤੇਜ਼ ਚੌਕਾ ਪਾਣੀ ਵਿੱਚ ਚੱਲਣ ਵਾਲੀ ਬੇੜੀ ਨੂੰ ਦੂਰ ਤੱਕ ਬਹਾ ਕੇ ਲੈ ਜਾਂਦਾ ਹੈ। ਇੱਕ ਵਾਰ ਫਿਰ ਇਸ ਸ਼ਲੋਕ ਨੂੰ ਪੜ੍ਹਦੇ ਹਾਂ। ਬੱਸ ਵਿੱਚ ਨਾ ਆਉਣ ਵਾਲੀਆਂ ਇੰਦਰੀਆਂ ਵਿੱਚੋਂ ਜੇਕਰ ਕਿਸੇ ਇੱਕ ਵੀ ਵਿੱਚ ਵੀ ਮਨ ਰਮਿਆ ਰਹੇ ਤਾਂ ਬੁੱਧੀ ਦਾ ਉਸੇ ਤਰ੍ਹਾਂ ਹਰਨ ਹੋ ਜਾਂਦਾ ਹੈ ਜਿਵੇਂ ਹਵਾ ਦਾ ਤੇਜ਼ ਚੌਕਾ ਪਾਣੀ ਵਿੱਚ ਚੱਲਣ ਵਾਲੀ ਬੇੜੀ ਨੂੰ ਦੂਰ ਤੱਕ ਬਹਾ ਕੇ ਲੈ ਜਾਂਦਾ ਹੈ। ਨਿਤਿਨ ਜੀ ਨੇ ਇਸ ਸ਼ਲੋਕ ਨੂੰ ਸਮਝਾਉਂਦੇ ਹੋਏ ਕਿਹਾ ਕਿ ਸਾਡੀ ਇੰਦਰੀਆਂ ਬਹੁਤ ਹੀ ਪਾਵਰਫੁਲ ਹੁੰਦੀਆਂ ਹਨ। ਜੇਕਰ ਕਿਸੇ ਇੱਕ 'ਤੇ ਵੀ ਕੰਟਰੋਲ ਨਾ ਰਹੇ ਮਨ, ਤਾਂ ਮਨ ਨਾਲ ਮਿਲ ਕੇ ਉਹ ਫਸਾ ਲੈਣਗੀਆਂ, ਹੈ ਨਾ। ਸਭ 'ਤੇ ਕੰਟਰੋਲ ਹੈ, ਕਿਸੇ ਇੱਕ 'ਤੇ ਕੰਟਰੋਲ ਨਹੀਂ ਹੈ, ਤਾਂ ਕਰਦੀਆਂ ਕੀ ਆ, ਮਨ ਨਾਲ ਮਿਲ ਗਈਆਂ, ਹੈ ਨਾ, ਮਿਲਾ ਕੇ ਫਸਾ ਲੈਣਗੀਆਂ ਸਾਨੂੰ, ਔਰ ਉਸੇ ਨਾਲ ਸਾਡਾ ਉਹ ਪਤਨ ਦਾ ਕਾਰਨ ਬਣ ਸਕਦੀਆਂ, ਸਾਡਾ ਪਤਨ ਹੋ ਸਕਦਾ ਉਸਦੇ ਨਾਲ। ਜਿਵੇਂ ਅਜਾਮਿਲ ਬ੍ਰਾਹਮਣ ਜੀ, ਅਜਾਮਿਲ ਦੀ ਕਹਾਣੀ ਸੁਣੀ ਹੋਣੀ ਹੈ ਤੁਸੀਂ ਸਭ ਨੇ। ਜਿਵੇਂ ਅਜਾਮਿਲ ਸੀ, ਬਹੁਤ ਹੀ ਵਧੀਆ ਬ੍ਰਾਹਮਣ ਕੁਲ ਦੇ ਵਿੱਚ ਪੈਦਾ ਹੋਇਆ, ਹਰ ਸਪਿਰਚੁਅਲ ਪ੍ਰੈਕਟਿਸ ਉਹ ਕਰ ਰਿਹਾ ਸੀ। ਤਾਂ ਬਚਪਨ ਦੇ ਵਿੱਚ ਹੀ ਇੱਕ ਵਾਰ ਕੀ ਹੋਇਆ ਕਿ ਜੰਗਲ ਵਿੱਚੋਂ ਲੰਘਦੇ ਹੋਏ ਉਸਨੇ ਇੱਕ ਵੈਸ਼ਿਆ ਨੂੰ, ਕਿਸੇ ਪੁਰਸ਼ ਦੇ ਨਾਲ, ਪਰ ਪੁਰਸ਼ ਦੇ ਨਾਲ ਉਸਨੇ ਆਪੱਤੀਜਨਕ ਹਾਲਤ ਵਿੱਚ ਦੇਖ ਲਿਆ। ਦੇਖ ਕੇ ਮਨ ਵਿਚਲਿਤ ਹੋ ਗਿਆ ਉਸਦਾ, ਔਰ ਖੁਦ ਵੀ ਉਹ ਉਸ ਪਾਸੇ ਲੱਗ ਗਿਆ। ਉਸਨੇ ਕੀ ਕੀਤਾ, ਪਰਿਵਾਰ ਨੂੰ ਛੱਡ ਦਿੱਤਾ, ਉਸ ਔਰਤ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ, ਅਤੇ ਹਰ ਉਸਨੇ ਕੁਕਰਮ ਉਸਨੇ ਕੀਤੇ। ਕਿਸਨੇ? ਅਜਾਮਿਲ ਨੇ। ਇੱਕ ਸੈਂਸ ਨੂੰ ਉਹ ਕੰਟਰੋਲ ਨਹੀਂ ਕਰ ਪਾਏ, ਜਿਸਦੇ ਨਾਲ ਕੀ ਹੋਇਆ, ਪਤਨ ਹੋਇਆ। ਪਰ ਬਾਅਦ ਵਿੱਚ ਬ੍ਰਾਹਮਣ ਦੇ ਇੱਕ ਪੰਡਿਤ ਦੇ ਆਉਣ ਦੇ ਨਾਲ ਉਹਨਾਂ ਨੇ ਸਮਝਾਇਆ ਉਸਨੂੰ, ਤਾਂ ਫਿਰ ਉਸਦਾ ਕਲਿਆਣ ਹੋ ਸਕਿਆ। ਇਸੇ ਤਰ੍ਹਾਂ ਸ਼ੌਬਰੀ ਮੁਨੀ ਜੀ, ਜਿਨ੍ਹਾਂ ਨੇ ਜਲ ਸਮਾਧੀ ਲੈ ਲਈ ਸੀ ਕਿ ਮੇਰਾ ਮਨ ਨਾ ਭਟਕੇ, ਹੈ ਨਾ, ਅਤੇ ਪਾਣੀ ਵਿੱਚ ਹੀ ਉਹ ਸਾਧਨਾ ਕਰ ਰਹੇ ਸਨ। ਪਰ ਇੱਕ ਦਿਨ ਮੱਛੀਆਂ ਨੂੰ ਸੰਭੋਗ ਕਰਦੇ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਵਿਆਹ ਦੀ ਇੱਛਾ ਪੈਦਾ ਹੋ ਗਈ, ਹੈ ਨਾ, ਅਤੇ ਇੱਕ ਰਾਜਕੁਮਾਰੀ ਨਾਲ ਵਿਆਹ ਕਰਨ ਲਈ ਉਹ ਗਏ। ਪਰ 50 ਰਾਜਕੁਮਾਰੀਆਂ ਨਾਲ ਉਹਨਾਂ ਨੇ ਵਿਆਹ ਕੀਤਾ। ਕਈ ਸਾਲਾਂ ਤੱਕ ਭੋਗ ਕਰਨ ਦੇ ਬਾਵਜੂਦ, ਕਰਨ ਦੇ ਬਾਅਦ ਜਦੋਂ ਉਹਨਾਂ ਨੂੰ ਮਹਿਸੂਸ ਕੀਤਾ ਕਿ ਮੈਂ ਤਾਂ ਭਟਕ ਰਿਹਾ ਸੀ, ਮੈਂ ਤਾਂ ਭਟਕ ਗਿਆ ਸੀ, ਹੈ ਨਾ, ਫਿਰ ਉਹਨਾਂ ਨੂੰ ਅਹਿਸਾਸ ਹੋਇਆ। ਇਸੇ ਤਰ੍ਹਾਂ ਭਰਤ ਜੀ ਮਹਾਰਾਜ ਆਪਣਾ ਰਾਜਪਾਟ ਛੱਡ ਕੇ ਜੰਗਲ ਚਲੇ ਗਏ ਸਾਧਨਾ ਕਰਨ ਦੇ ਲਈ। ਪਰ ਉੱਥੇ ਕੀ ਹੋਇਆ, ਹਿਰਨ ਦੇ ਬੱਚੇ ਦੇ ਮੂੰਹ ਦੇ ਵਿੱਚ ਫਸ ਕੇ ਅੰਤ ਸਮੇਂ ਵੀ ਉਹਨਾਂ ਦਾ ਮਨ ਜੋ ਸੀ ਬੱਚੇ ਦੇ ਮੂੰਹ ਦੇ ਵਿੱਚ ਫਸਿਆ ਰਿਹਾ, ਹਿਰਨ ਦੇ ਬੱਚੇ ਦੇ ਮੂੰਹ ਦੇ ਵਿੱਚ ਫਸਿਆ ਰਿਹਾ। ਔਰ ਉਸ ਤੋਂ ਬਾਅਦ ਹੋਇਆ ਕਿ ਮਰਨ ਦੇ ਬਾਅਦ ਉਹ ਵੀ ਹਿਰਨ ਹੀ ਬਣੇ। ਇਸ ਤੋਂ ਦੋਸਤੋ ਇਹ ਪਤਾ ਲੱਗਦਾ ਹੈ ਕਿ ਸਾਵਧਾਨੀ ਹਟੀ ਦੁਰਘਟਨਾ ਘਟੀ, ਹੈ ਨਾ। ਇਸ ਲਈ ਇੱਕ ਸਾਧਕ ਲਈ ਬਹੁਤ ਜ਼ਰੂਰੀ ਹੈ ਕਿ ਹਮੇਸ਼ਾ ਸਾਧੂ ਸੰਗ ਵਿੱਚ ਰਹੇ, क्योंकि साधक जो है वो नंगी तलवार दे जो तुरन दे तरह ही है, है ना। जरा भी डगमगाए ता बहुत बड़ा नुकसान हो सकता है। प्रभु इस नु समझांदे हुए दस रहे हैं कि जिवें हवा दा तेज चौंका समुंदर विच चल रही बेड़ी नु दूर तक बहा के लै जांदा है, है ना, लै जांदा ना, तेज हवा चलदी है ता बेड़ी दा उत्थे रह ही नहीं पांदी, डगमगांदी है ते बहुत दूर तक वो हवा उसनु लै जांदी है। इत्थे हवा किस नु इंडीकेट कर रही है, ये साढ़े इंद्रियां दे बेग नु सानू दस रही है, है ना। बहुत साधना करन दे बावजूद भी साडा मन सानू भटका दिंदा है ते असी भटक सकते हाँ। इसलिए सत्संग साधना सेवा नू अपनी जिंदगी दे विच लियाना है, अपने आस पास का दायरा इंज दा बनाना है जिस नाल साड़ी साधना चलती रहे। कदे सत्संग सुन लिया, कदे भगवत गीता जी का अध्ययन कर लिया, कदे नाम जाप कर लिया, कदे मंदिर चले गए, किसी साधक दे नाल हरी चर्चा कर ली। जेकर असी इंज करांगे तां हो सकता है इंदियां सानू भटकाउण ना, है ना। अदरवाइज असी सारे की हाँ दोस्तों बहुत वड्डे रिस्क दे हाँ, कदी भी भटक सकते हाँ जां इंद्रियां सानू भटका सकदियां हन। कई बार किसी का एक इंद्री ते कंट्रोल हो गया, जिवें खाण पीन ते कंट्रोल हो गया, खाण पीन ते कंट्रोल कर रहा मैं नहीं खाना, है ना। पर जेकर उसकी गप्पा मारन दी निंदा चुगली करन दी आदत नहीं गई तो इसका अर्थ है कि कन दूजियां दी निंदा सुनन दे विच निंदा चुगली सुनन च बहुत ही मज़ा लै रहा है, तो इत्थे ही गड़बड़ हो सकती है। एक बुरा सुनन दी आदत साडा नुकसान करा सकती है, इसलिए अपने आप नू असैस करदे रहना है, भगवान दे बारे सुनना है, भगवान दे बारे बोलना है, भगवान दे बारे असी देखना है, भगवान नू ही देखना है। असी जिसने इस तरह करना शुरू कर देता है वो बचिया रहेगा, है ना, वो भटकन तो बचिया रहेगा, वो अपनी इंद्रियां दे कंट्रोल कर पाएगा, मन शांत रहेगा अते वो अध्यात्मिक उन्नति प्राप्त कर सकता है। सो की करना है जी, सो समझदार बनना है ते गलतियां तो बचना है। श्लोक नंबर 69, जो सारे जीवां लई रात है अते आत्म संयमी दे जागण दा समय है, अते जो सारयां दे जागण दा समय है वो आत्म विश्लेषक मुनि दे लई रात है। एक बार फिर रिपीट करांगी, जो सारे जीवां लई रात है वो आत्म संयमी दे जागण दा समय है, अते जो सारयां दे जागण दा समय है वो आत्म विश्लेषक मुनि दे लई रात है। इत्थे दिन रात दे उदाहरण दे नाल ये समझाया जा रहा है दोस्तों कि जो संसारी लोग हैं अते जो आत्म विश्लेषण करन वाले मुनि हैं उन्हां दोहां दे लाइफस्टाइल बिल्कुल डिफरेंट होंगे, बिल्कुल डिफरेंट होंगे। जो संसारी है जां जो अपने आप नूं शरीर मनदा है उसकी दिनचर्या दैनिक उसकी डेली रूटीन बॉडी सेंट्रिक होवेगी, है ना, वो पैसे बारे भोग विलास बारे ही सोचता है। दूजे पास जो अध्यात्मिक व्यक्ति है जिसकी जागृति हो चुकी है वो अपने आप आत्मा की पुष्टि करने वाले कर्म करेगा, है ना, अपने आत्मा स्ट्रोंग बनाने वाले ही कर्म करेगा। इंज दोहां ही तरह के व्यक्तियों के लाइफ स्टाइल दे विच एक दूजे तो बिल्कुल ही वो जुदा होंगे, डिफरेंट लाइफ स्टाइल होएगा उन्हों का। जिवें अजकल दे जंगस्टर की गल करिए असी तो जंगस्टर्स रात नूं लेट सौना, सवेरे लेट 9-10-11 बजे उठना उन्हों की रूटीन च शामिल है। जो अध्यात्म दे राह ते चल रहा है जां बहुत अगे वध चुके हैं उन्हां लई ब्रह्म मुहूर्त स्पैशल टाइम हुंदा है। इस तों पता लग जांदा है कि किवें दोवां दा लाइफ स्टाइल किन्ना ज़्यादा डिफरेंट है। एक पासे इंद्रियां दी संतुष्टि है, दूजे पासे साधक अपनी इंद्रियां दी संतुष्टि नहीं बल्कि प्रभु दी खुशी वाले कर्म ही करदा है। कोई टाइम पास कर रहा है ते कोई टाइम यूटिलाइज कर रहा हुंदा है। एक नैटफ्लिक्स ते पिक्चरां देख रहा हुंदा है ते दूजा चाणक्य दी इस गल नूं याद रखदा है कि एक क्षण भी ਕਰੋੜਾਂ ਰੁਪਏ ਦੇ ਕੇ ਵਾਪਸ ਨਹੀਂ ਲਿਆ ਸਕਦੇ। ਤੁਸੀਂ ਦੱਸੋ ਦੋਸਤੋ, ਕਰੋੜਾਂ ਰੁਪਏ ਦੇ ਕੇ ਵੀ ਕੀ ਅਸੀਂ ਇੱਕ ਪਲ ਨੂੰ, ਇੱਕ ਮਿੰਟ ਵੀ ਵਾਪਸ ਲਿਆ ਸਕਦੇ ਹਾਂ? ਨਹੀਂ ਲਿਆ ਸਕਦੇ। ਸੋ ਜੋ ਅਧਿਆਤਮ ਦੇ ਰਾਹ 'ਤੇ ਚੱਲ ਰਿਹਾ ਹੈ ਉਹ ਹੀ ਸੋਚਦਾ ਹੈ ਕਿ ਕਿਉਂ ਨਾ ਨਾਮ ਜਪ ਕਰਾਂ, ਕਿਉਂ ਨਾ ਆਪਣੀ ਸੰਸਾਰਿਕ ਡਿਊਟੀਜ਼ ਨੂੰ ਡਿਵੋਸ਼ਨਲੀ ਕਰਾਂ। ਸੋ ਦੋਨਾਂ ਦਾ ਲਾਈਫ ਸਟਾਈਲ ਬਦਲ ਜਾਂਦਾ ਹੈ ਅਤੇ ਉਹ ਦਿਨ ਰਾਤ ਦੀ ਹੀ ਤਰ੍ਹਾਂ ਹੈ, ਹੈ ਨਾ। ਸੋ ਕੁਝ ਪਾਉਣਾ ਹੈ ਤਾਂ ਭੀੜ ਤੋਂ ਸਾਨੂੰ ਅਲੱਗ ਚੱਲਣਾ ਹੀ ਪਵੇਗਾ, ਆਪਣੇ ਆਪ 'ਤੇ ਫੋਕਸ ਕਰਨਾ ਪਵੇਗਾ। ਇੱਥੇ ਦੋਸਤੋ ਭਗਵਤ ਧਾਮ ਜਾਣ ਦੀ ਗੱਲ ਹੋ ਰਹੀ ਹੈ, ਹੈ ਨਾ। ਇੱਕ ਵੱਡਾ ਐਗਜ਼ਾਮ ਸਾਡੇ ਸਾਹਮਣੇ ਹੈ, ਪ੍ਰਭੂ ਦੇ ਗੁੱਡ ਬੁੱਕਸ ਵਿੱਚ ਆਉਣ ਦੀ ਗੱਲ ਹੋ ਰਹੀ ਹੈ। ਪਰ ਜੇਕਰ ਅਸੀਂ ਸੋਚੀਏ, ਥੋੜ੍ਹੀਆਂ ਗੱਪਾਂ ਮਾਰ ਲਈਏ, ਥੋੜ੍ਹਾ ਟੀਵੀ ਦੇਖ ਲਈਏ, ਫਿਰ ਅਸੀਂ ਇਹ ਨੂੰ ਪ੍ਰਾਪਤ ਨਹੀਂ ਕਰ ਸਕਾਂਗੇ। ਜੇਕਰ ਅਸੀਂ ਭੀੜ ਤੋਂ ਅਲੱਗ ਹਾਂ, ਹੈ ਨਾ, ਜੇ ਭੀੜ ਤੋਂ ਡਿਫਰੈਂਟ ਹਾਂ ਅਸੀਂ, ਤਾਂ ਆਪਣੇ ਆਪ ਨੂੰ ਸਾਨੂੰ ਸ਼ਾਬਾਸ਼ ਦੇਣੀ ਹੈ ਅਸੀਂ ਕਿ ਸਾਡੀ ਸਪਿਰਚੁਅਲ ਪ੍ਰੋਗਰੈਸ ਹੋ ਰਹੀ ਹੈ। ਆਪਣੇ ਆਪ ਨੂੰ ਸਤਸੰਗ ਸਾਧਨਾ ਸੇਵਾ ਵਿੱਚ ਹੋਰ ਵੀ ਗਹਿਰਾਈ ਦੇ ਨਾਲ ਅਸੀਂ ਲਿਆਉਣਾ ਹੈ। ਇਸ ਲਈ ਕਨਫਿਊਜ਼ ਨਹੀਂ ਹੋਣਾ। ਇੱਕ ਸੰਸਾਰੀ ਅਤੇ ਇੱਕ ਅਧਿਆਤਮਿਕ ਵਿਅਕਤੀ ਦੀ ਜੀਵਨ ਸ਼ੈਲੀ ਬਿਲਕੁਲ ਅਲੱਗ ਅਲੱਗ ਹੋਵੇਗੀ ਜਾਂ ਹੁੰਦੀ ਹੈ। ਸ਼ਲੋਕ ਨੰਬਰ 70। ਜਿਵੇਂ ਲਗਾਤਾਰ ਨਦੀਆਂ ਦੇ ਪ੍ਰਵੇਸ਼ ਕਰਨ 'ਤੇ ਵੀ ਸਮੁੰਦਰ ਦ੍ਰਿੜਤਾ ਦੇ ਨਾਲ ਸਥਿਰ ਰਹਿੰਦਾ ਹੈ, ਉਸੇ ਤਰ੍ਹਾਂ ਜੋ ਇੱਛਾਵਾਂ ਦੇ ਪ੍ਰਵਾਹ ਤੋਂ ਵਿਚਲਿਤ ਨਾ ਹੋਵੇ ਉਹ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ, ਨਾ ਕਿ ਉਹ ਜੋ ਕਾਮਨਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ਇੱਕ ਵਾਰ ਫਿਰ ਰਿਪੀਟ ਕਰਦੀ ਹਾਂ ਮੈਂ ਇਸ ਨੂੰ। ਜਿਵੇਂ ਲਗਾਤਾਰ ਨਦੀਆਂ ਦੇ ਪ੍ਰਵੇਸ਼ ਕਰਨ 'ਤੇ ਵੀ ਸਮੁੰਦਰ ਦ੍ਰਿੜਤਾ ਨਾਲ ਸਥਿਰ ਰਹਿੰਦਾ ਹੈ, ਉਸੇ ਤਰ੍ਹਾਂ ਜੋ ਇੱਛਾਵਾਂ ਦੇ ਪ੍ਰਵਾਹ ਤੋਂ ਵਿਚਲਿਤ ਨਾ ਹੋਵੇ ਉਹ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ, ਨਾ ਕਿ ਉਹ ਜੋ ਕਾਮਨਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ਪ੍ਰਭੂ ਇਸ ਸ਼ਲੋਕ ਵਿੱਚ ਬਿਲਕੁਲ ਕਲੀਅਰ ਗਾਈਡੈਂਸ ਦੇ ਰਹੇ ਹਨ ਕਿ ਜੇਕਰ ਅਸੀਂ ਇੰਦਰੀਆਂ ਨੂੰ ਸੰਤੁਸ਼ਟ ਕਰਨ ਦੇ ਪਿੱਛੇ ਦੌੜਦੇ ਰਹੇ ਤਾਂ ਇਹ ਕਾਮਨਾਵਾਂ ਇੱਛਾਵਾਂ ਕਦੇ ਵੀ ਖਤਮ ਨਹੀਂ ਹੁੰਦੀਆਂ, ਕਦੇ ਵੀ ਖਤਮ ਨਹੀਂ ਹੋਣਗੀਆਂ। ਅਸੀਂ ਸਾਰਿਆਂ ਨੇ ਇਹ ਅਨੁਭਵ ਕੀਤਾ ਹੈ ਕਿ ਇੱਕ ਇੱਛਾ ਦੀ ਪੂਰਤੀ ਕਰੋ ਤਾਂ 10 ਹੋਰ ਇੱਛਾਵਾਂ ਖੜੀਆਂ ਹੋ ਜਾਂਦੀਆਂ ਹਨ। ਸਾਡਾ ਮਨ ਕਾਮਨਾਵਾਂ ਦੀ ਮਸ਼ੀਨ ਹੈ ਜਿਸ ਵਿੱਚ ਹਰ ਰੋਜ਼ ਕਾਮਨਾਵਾਂ ਦੀ ਇੱਛਾ ਜਾਗ ਰਹੀ ਹੁੰਦੀ ਹੈ, ਹੈ ਨਾ। ਪ੍ਰਭੂ ਇੱਥੇ ਸਾਨੂੰ ਸਮਝਾ ਰਹੇ ਹਨ ਦੋਸਤੋ ਕਿ ਜੇਕਰ ਹਰ ਇੱਛਾ ਨੂੰ ਪੂਰਾ ਕਰਨ ਦੇ ਪਿੱਛੇ ਅਸੀਂ ਦੌੜਾਂਗੇ ਤਾਂ ਮਨ ਅਸ਼ਾਂਤ ਹੀ ਰਹੇਗਾ। ਲੋਕਾਂ ਦਾ ਇਹੀ ਵਿਚਾਰ ਹੁੰਦਾ ਹੈ ਕਿ ਇੱਛਾਵਾਂ ਨੂੰ ਮਾਰੋ ਨਾ, ਜੋ ਇੱਛਾ ਆ ਰਹੀ ਹੈ ਉਸਨੂੰ ਪਾਉਣ ਦੇ ਲਈ ਕੀ ਕਰੋ, ਜੀ ਤੋੜ ਮਿਹਨਤ ਕਰੋ। ਫਿਰ ਹੋਰ ਇੱਛਾ ਆ ਗਈ, ਜੋ ਇੱਛਾ ਆਉਣ ਉਹਨਾਂ ਨੂੰ ਅਚੀਵ ਕਰਨ ਲਈ ਫਿਰ ਮਿਹਨਤ ਕਰੋ, ਹੋਰ ਮਿਹਨਤ ਕਰੋ। ਅਤੇ ਇੰਝ ਹੀ ਇੱਛਾਵਾਂ ਦੀ ਪੂਰਤੀ ਕਰਨ ਦੇ ਚੱਕਰ ਦੇ ਵਿੱਚ ਸਾਰੀ ਜ਼ਿੰਦਗੀ ਭਟਕਦੇ ਰਹਿੰਦੇ ਹਨ। ਇਸੇ ਕਾਰਨ ਹੀ ਜ਼ਿੰਦਗੀ ਵਿੱਚ ਅਸ਼ਾਂਤੀ ਹੈ, ਇਸੇ ਲਈ ਅਸੀਂ ਵਿਚਲਿਤ ਹਾਂ, ਤਾਂ ਹੀ ਸਾਡਾ ਮਨ ਸਥਿਰ ਅਤੇ ਸ਼ਾਂਤ ਨਹੀਂ ਹੈ। ਇੱਥੇ ਪ੍ਰਭੂ ਕੀ ਕਹਿ ਰਹੇ ਹਨ ਕਿ ਸਮੁੰਦਰ ਦੀ ਤਰ੍ਹਾਂ ਬਣੋ, ਹੈ ਨਾ। ਸਮੁੰਦਰ ਦੇ ਵਿੱਚ ਕਿੰਨੀ ਨਦੀਆਂ ਦਾ ਪਾਣੀ ਆ ਰਿਹਾ ਹੈ, ਪਰ ਸਮੁੰਦਰ ਆਪਣੀ ਮਰਿਆਦਾ ਬਣਾਈ ਰੱਖਦਾ ਹੈ, ਸ਼ਾਂਤ ਰਹਿੰਦਾ ਹੈ, ਸਥਿਰ ਰਹਿੰਦਾ ਹੈ, ਸੀਮਾ ਨੂੰ ਤੋੜਦਾ ਨਹੀਂ। ਇੱਥੇ ਪ੍ਰਭੂ ਸਾਨੂੰ ਸਮਝਾ ਰਹੇ ਹਨ ਕਿ ਇੱਛਾਵਾਂ ਕਾਮਨਾਵਾਂ ਤਾਂ ਆਉਂਦੀਆਂ ਰਹਿਣਗੀਆਂ ਹੈ। ਉਹਨਾਂ ਵਿੱਚੋਂ ਜੋ ਇੱਛਾਵਾਂ ਸਾਨੂੰ ਪ੍ਰਭੂ ਵੱਲ ਲੈ ਜਾਣ ਉਹਨਾਂ ਨੂੰ ਪੂਰਾ ਕਰ ਲਵੋ, ਪਰ ਜੋ ਇੱਛਾਵਾਂ ਪ੍ਰਭੂ ਤੋਂ ਦੂਰ ਲੈ ਜਾਣ ਉਹਨਾਂ ਨੂੰ ਛੱਡਣਾ ਸਿੱਖਣਾ ਹੈ। ਇਸਦਾ ਅਰਥ ਹੈ ਕਿ ਸਾਨੂੰ ਸਿਲੈਕਟਿਵ ਹੋਣਾ ਹੈ, ਸਾਨੂੰ ਸਿਲੈਕਸ਼ਨ ਕਰਨੀ ਆਉਣੀ ਚਾਹੀਦੀ ਹੈ, ਕਿਹੜੀ ਇੱਛਾਵਾਂ ਦੀ ਪੂਰਤੀ ਕਰਨੀ ਹੈ ਅਤੇ ਕਿਹੜੀਆਂ ਛੱਡਣੀਆਂ ਹਨ। ਜਿਸ ਨੇ ਇਹ ਸਿੱਖ ਲਿਆ ਉਸਦਾ ਕਲਿਆਣ ਹੋ ਸਕਦਾ ਹੈ, ਉਸਨੂੰ ਸ਼ਾਂਤੀ ਮਿਲ ਸਕਦੀ ਹੈ, ਉਸਦਾ ਮਨ ਸਥਿਰ ਹੋ ਸਕਦਾ ਹੈ। ਨਿਤਿਲ ਜੀ ਨੇ ਇੱਕ ਬਹੁਤ ਹੀ ਵੱਡੀ ਮਾਡਲ ਦੀ ਗੱਲ ਕਰਦੇ ਹੋਏ ਕਿਹਾ, ਇਸ 'ਤੇ ਸਭ ਨੂੰ ਸਾਨੂੰ ਚੱਲਣਾ ਚਾਹੀਦਾ ਹਨ, ਚੱਲਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਕੁਝ ਕੰਪਲੀਮੈਂਟਰੀ ਡਿਜ਼ਾਇਰਸ ਹੁੰਦੀਆਂ ਹਨ, ਕੁਝ ਕੋਂਟਰਾਡਿਕਟਰੀ ਡਿਜ਼ਾਇਰਸ ਹਨ ਅਤੇ ਕੁਝ ਡਿਵੋਸ਼ਨਲ ਡਿਜ਼ਾਇਰਸ ਹਨ। ਪਹਿਲਾਂ ਕੋਂਟਰਾਡਿਕਟਰੀ ਡਿਜ਼ਾਇਰ ਦੀ ਗੱਲ ਕਰਦੇ ਹਾਂ ਕਿ ਮੰਨ ਲਓ ਤੁਸੀਂ ਜਾਂ ਅਸੀਂ ਡਿਵੋਸ਼ਨ ਵਿੱਚ ਅੱਗੇ ਵੱਧ ਰਹੇ ਹਾਂ,
ਪਰ ਮਨ ਵਿੱਚ ਕਦੇ ਨਾ ਕਦੇ ਇਹ ਡਿਜ਼ਾਇਰ ਆਉਣ ਲੱਗ ਪੈਂਦੀ ਹੈ ਕਿ ਮੈਂ ਡਰਿੰਕ ਕਰ ਲਾਂ ਜਾਂ ਮੈਂ ਥੋੜ੍ਹਾ ਜਿਹਾ ਨਸ਼ਾ ਕਰ ਲੈਂਦਾ ਹਾਂ, ਕੀ ਫਰਕ ਪਏਗਾ, ਹੈ ਨਾ। ਇਹ ਇੱਛਾ ਉਸਨੂੰ ਪੂਰੀ ਕਰ ਲੈਣੀ ਚਾਹੀਦੀ ਹੈ, ਇਹ ਉਸਦਾ ਮਨ ਉਸਨੂੰ ਬੋਲਦਾ ਹੈ। ਇੱਕਦਮ ਉਸਦੇ ਮਨ ਦੇ ਵਿੱਚ ਇਹ ਵਿਚਾਰ ਆਉਣਾ ਚਾਹੀਦਾ ਹੈ ਕਿ ਜੇਕਰ ਮੈਂ ਇਹ ਸਭ ਕਰ ਲਵਾਂਗਾ ਤਾਂ ਮੇਰਾ ਭਗਤੀ ਦੇ ਵਿੱਚ ਮੇਰਾ ਪਤਨ ਹੋ ਸਕਦਾ ਹੈ, ਮੈਂ ਭਟਕ ਸਕਦਾ ਹਾਂ, ਮੈਂ ਭਟਕ ਜਾਵਾਂਗਾ। ਮੈਨੂੰ ਇਹ ਇੱਛਾ ਨਹੀਂ ਕਰਨੀ, ਇਸ ਪਾਸੇ ਸੋਚਣਾ ਵੀ ਨਹੀਂ ਹੈ। ਇਸੇ ਤਰ੍ਹਾਂ ਕੁਛ ਡਿਵੋਸ਼ਨਲ ਡਿਜ਼ਾਇਰਸ ਆਉਂਦੀਆਂ ਹਨ। ਮੈਂ ਜਿਸ ਤਰ੍ਹਾਂ ਡਿਵੋਸ਼ਨਲ ਡਿਜ਼ਾਇਰਸ ਕਿਸ ਤਰ੍ਹਾਂ, ਜੇ ਮੈਂ ਧਾਮ ਯਾਤਰਾ 'ਤੇ ਜਾਣਾ, ਮੈਂ ਧਾਮ ਯਾਤਰਾ ਕਰਾਂ, ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਵਾਂ, ਤਾਂ ਇਹ ਡਿਜ਼ਾਇਰ ਸਾਨੂੰ ਇੱਕਦਮ ਪੂਰੀ ਕਰ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਅੱਜ ਮੈਂ 20-25 ਮਾਲਾ ਕਰ ਲਵਾਂ, ਹੈ ਨਾ। ਇਹ ਇੱਛਾ ਆਉਂਦੇ ਹੀ ਸਾਨੂੰ ਪੂਰੀ ਕਰ ਲੈਣੀ ਚਾਹੀਦੀ ਹੈ, ਹੈ ਨਾ। ਕੋਈ ਵੀ ਚੰਗੀ ਇੱਛਾ ਆਉਂਦੀ ਹੈ ਕਿ ਮਾਲਾ ਕਰ ਲਵਾਂ, ਧਾਮ ਯਾਤਰਾ ਕਰ ਲਾਂ, ਤਾਂ ਕਰਨੀ ਹੈ ਪੂਰੀ ਉਹ। ਅੱਜ ਮੈਂ ਸਮਾਜ ਕਲਿਆਣ ਕਰ ਲਾਂ ਦਾ ਕੰਮ ਕਰ ਲਾਂ, ਇਸ ਇੱਛਾ ਨੂੰ ਕਦੀ ਨਹੀਂ ਮਾਰਨਾ। ਇਹ ਇੱਛਾ ਨੂੰ ਉਸੇ ਵੇਲੇ ਮਿੰਟ ਨਾ ਲਗਾਓ, ਨਿਤਿਨ ਜੀ ਨੇ ਕਿਹਾ ਕਿ ਇੱਕ ਮਿੰਟ ਵੀ ਨਾ ਲਗਾਓ, ਇਸ ਇੱਛਾ ਨੂੰ ਉਸੇ ਵੇਲੇ ਪੂਰਾ ਕਰੋ, ਕਰ ਲਓ ਇਸ ਨੂੰ ਪੂਰਾ। ਇਹ ਇੱਛਾਵਾਂ ਸਾਨੂੰ ਪ੍ਰਭੂ ਦੇ ਰਸਤੇ 'ਤੇ ਅੱਗੇ ਲੈ ਜਾਣਗੀਆਂ, ਹੈ ਨਾ, ਲੈ ਜਾਂਦੀਆਂ ਸਾਨੂੰ। ਕੁਝ ਇੱਛਾਵਾਂ ਜੋ ਹੈ ਕੰਪਲੀਮੈਂਟਰੀ ਹੁੰਦੀਆਂ ਹਨ, ਜਿਸ ਤਰ੍ਹਾਂ ਕਿ ਕਿਸੇ ਧਾਮ ਯਾਤਰਾ 'ਤੇ ਤੁਸੀਂ ਜਾਓ, ਉੱਥੇ ਆਸ਼ਰਮ ਵਿੱਚ ਨਾ ਰਹਿ ਕੇ ਚੰਗੇ ਹੋਟਲ ਦੇ ਵਿੱਚ ਰਹੋ, ਇੰਝ ਕੰਫਰਟੇਬਲ ਹਾਲਤ ਵਿੱਚ ਰਹਿ ਕੇ ਉੱਥੇ ਸਾਧਨਾ ਕਰ ਸਕੋ, ਇਸ ਦੀ ਬਜਾਏ ਕਿ ਕਿਸੇ ਸਸਤੇ ਆਸ਼ਰਮ ਵਿੱਚ ਰਹਿ ਕੇ ਡਿਸਕੰਫਰਟ ਵਿੱਚ ਰਹਿੰਦੇ ਹੋਏ ਸਾਧਨਾ ਹੋਵੇ ਹੀ ਨਾ, ਸਾਧਨਾ ਕਰ ਹੀ ਨਾ ਪਾਓ। ਚੰਗੇ ਹੋਟਲ ਵਿੱਚ ਰਹਿ ਕੇ ਪ੍ਰਭੂ ਦੇ ਦਰਸ਼ਨ ਕਰਨੇ, ਸਾਧਨਾ ਕਰਨੀ, ਇਹ ਕੰਪਲੀਮੈਂਟਲੀ ਡਿਜ਼ਾਇਰ ਹੋ ਗਈ, ਹੈ ਨਾ। ਹੁਣ ਅਸੀਂ ਸਭ ਸਮਾਰਟਫੋਨ ਜਾਂ ਸਮਾਰਟ LED ਲੈ ਰਹੇ ਹਾਂ, ਟੈਕਨੋਲੋਜੀ ਨੂੰ ਯੂਜ਼ ਕਰਨਾ ਮਟੀਰੀਅਲ ਡਿਜ਼ਾਇਰ ਹੋ ਸਕਦੀ ਹੈ, ਪਰ ਉਸਨੂੰ ਪ੍ਰਭੂ ਦੇ ਲਈ ਵਰਤਣਾ, ਹੈ ਨਾ, ਭੋਗ ਲਗਾ ਕੇ ਪ੍ਰਭੂ ਦੀ ਬਲੈਸਿੰਗਸ ਲੈ ਕੇ ਉਸਦਾ ਯੂਟੀਲਾਈਜ਼ ਕਰਨਾ, ਇਹ ਕੰਪਲੀਮੈਂਟਰੀ ਡਿਜ਼ਾਇਰ ਹੋ ਗਈ। ਸੋ ਡਿਵੋਸ਼ਨਲ ਅਤੇ ਕੰਪਲੀਮੈਂਟਰੀ ਡਿਜ਼ਾਇਰਸ ਨੂੰ ਪੂਰਾ ਕਰ ਲਓ, ਪੂਰਾ ਕਰਨਾ ਹੈ, ਪਰ ਕੋਂਟਰਾਡਿਕਟਰੀ ਇੱਛਾਵਾਂ ਜੋ ਹੁੰਦੀਆਂ ਉਹਨਾਂ ਨੂੰ ਪੂਰਾ ਅਸੀਂ ਨਹੀਂ ਕਰਨਾ। ਜਿਵੇਂ ਸ਼ੋਪਿੰਗ ਮਾਲ 'ਚ ਤੁਸੀਂ ਜਾਂਦੇ ਹੋ, ਸੋਚਿਆ ਹੋਇਆ ਤੁਸੀਂ ਕਿ ਮੈਨੇ ਸ਼ਰਟਸ ਖਰੀਦਣੀਆਂ, 2 ਸ਼ਰਟਸ, 1 ਟਰਾਊਜ਼ਰ ਖਰੀਦਣਾ ਹੈ, ਉਹ ਜਾਂਦੇ ਹੋ, ਪਰ ਉੱਥੇ ਤੁਹਾਨੂੰ ਅਸੰਖ ਚੀਜ਼ਾਂ ਮਿਲਦੀਆਂ, ਬਹੁਤ ਅਸੰਖ ਚੀਜ਼ਾਂ ਹੁੰਦੀਆਂ ਹਨ, ਪਰ ਜੋ ਤੁਸੀਂ ਲੈਣਾ ਹੈ ਉਹ ਤੁਸੀਂ ਲੈ ਲਿਆ, ਹੈ ਨਾ, ਉਹ ਲੈ ਕੇ ਆਉਂਦੇ ਹੋ। ਉਸੇ ਤਰ੍ਹਾਂ ਡਿਜ਼ਾਇਰਸ, ਹੈ ਨਾ, ਤੁਸੀਂ ਇਹ ਨਹੀਂ ਕਰਦੇ ਕਿ ਸਾਰਾ ਕੁਛ ਉੱਥੋਂ ਲੈ ਕੇ ਆ ਜਾਓ, ਆਪਣਾ ਜੋ ਲੈਣਾ ਸੀ ਉਹ ਲੈ ਲਿਆ। ਉਸੇ ਤਰ੍ਹਾਂ ਡਿਜ਼ਾਇਰਸ ਵੀ ਅਸੰਖ ਹੁੰਦੀਆਂ ਹਨ, ਜੇਕਰ ਉਹਨਾਂ ਨੂੰ ਪੂਰਾ ਕਰਨ ਦੇ ਪਿੱਛੇ ਅਸੀਂ ਦੌੜਦੇ ਰਹਾਂਗੇ ਤਾਂ ਕਦੇ ਵੀ ਮਨ ਸ਼ਾਂਤ ਨਹੀਂ ਰਹੇਗਾ, ਮਨ ਸ਼ਾਂਤ ਨਹੀਂ ਰਹੇਗਾ ਬਿਲਕੁਲ ਵੀ, ਹੈ ਨਾ। ਸੋ ਜੋ ਡਿਜ਼ਾਇਰ ਸਾਨੂੰ ਪ੍ਰਭੂ ਵੱਲ ਲੈ ਜਾਣ ਉਸਨੂੰ ਪੂਰਾ ਕਰਨਾ ਹੈ, ਜੋ ਭਟਕਾਉਣ, ਹੈ ਨਾ, ਜਾਂ ਜੋ ਭਟਕਾਉਣ ਵਾਲੀਆਂ ਡਿਜ਼ਾਇਰਸ ਹਨ ਉਹਨਾਂ ਨੂੰ ਛੱਡਦੇ ਜਾਣਾ ਪਿੱਛੇ, ਹੈ ਨਾ। ਇੰਝ ਹੌਲੀ ਹੌਲੀ ਪ੍ਰਭੂ ਸਾਨੂੰ ਖੁਦ ਗਾਈਡ ਕਰਦੇ ਹਨ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ। ਹੇ ਪਾਰਥ, ਅੱਗੇ ਸ਼ਲੋਕ ਨੰਬਰ 72, ਹੇ ਪਾਰਥ, ਇਹ ਬ੍ਰਹਮ ਨੂੰ ਪ੍ਰਾਪਤ ਹੋਏ ਮਨੁੱਖ ਦੀ ਅਵਸਥਾ ਹੈ। ਹੇ ਪਾਰਥ, ਇਹ ਬ੍ਰਹਮ ਨੂੰ ਪ੍ਰਾਪਤ ਹੋਏ ਮਨੁੱਖ ਦੀ ਅਵਸਥਾ ਹੈ, ਜਿਸ ਨੂੰ ਪ੍ਰਾਪਤ ਕਰਕੇ ਉਹ ਭ੍ਰਮਿਤ ਨਹੀਂ ਹੁੰਦਾ, ਅਤੇ ਅੰਤ ਕਾਲ ਵਿੱਚ ਵੀ ਜੇਕਰ ਕੋਈ ਇਸ ਨਿਸ਼ਠਾ ਵਿੱਚ ਸਥਿਰ ਰਹੇ ਤਾਂ ਉਸਨੂੰ ਪ੍ਰਭੂ ਦੇ ਪਰਮ ਧਾਮ ਦੀ ਪ੍ਰਾਪਤੀ ਹੁੰਦੀ ਹੈ। ਇਸ ਸ਼ਲੋਕ ਨੂੰ ਮੈਂ ਇੱਕ ਵਾਰ ਫਿਰ ਰਿਪੀਟ ਕਰਦੀ ਹਾਂ। ਹੇ ਪਾਰਥ, ਇਹ ਬ੍ਰਹਮ ਨੂੰ ਪ੍ਰਾਪਤ ਹੋਏ ਮਨੁੱਖ ਦੀ ਅਵਸਥਾ ਹੈ, ਜਿਸ ਨੂੰ ਪ੍ਰਾਪਤ ਕਰਕੇ ਉਹ ਭ੍ਰਮਿਤ ਨਹੀਂ ਹੁੰਦਾ, ਅਤੇ ਅੰਤ ਕਾਲ ਵਿੱਚ ਵੀ ਜੇਕਰ ਕੋਈ ਇਸ ਨਿਸ਼ਠਾ ਵਿੱਚ ਸਥਿਰ ਰਹੇ ਤਾਂ ਉਸਨੂੰ ਪ੍ਰਭੂ ਦੇ ਧਾਮ ਦੀ ਪ੍ਰਾਪਤੀ ਹੁੰਦੀ ਹੈ। ਨਿਤਿਨ ਜੀ ਨੇ ਇਸ ਸ਼ਲੋਕ ਨੂੰ ਸਮਝਾਉਂਦੇ ਹੋਏ ਕਿਹਾ ਕਿ ਜੇਕਰ ਤੁਸੀਂ ਰੋਜ਼ ਪ੍ਰੈਕਟਿਸ ਕੀਤੀ ਹੋਵੇ ਅਤੇ ਤੁਹਾਡਾ ਟੈਸਟ ਆ ਜਾਏ, ਹੈ ਨਾ, ਟੈਸਟ, ਸਾਡਾ ਟੈਸਟ ਕਰਦਾ ਦੋਸਤੋ, ਤਾਂ ਤੁਸੀਂ ਬਹੁਤ ਆਸਾਨੀ ਨਾਲ ਉਸਨੂੰ ਕਲੀਅਰ ਕਰ ਲਓਗੇ। ਹੁਣੇ ਦੱਸਦੀ ਹੈ ਕਿਹੜਾ ਟੈਸਟ ਦੀ ਗੱਲ ਹੋ ਰਹੀ ਹੈ ਇੱਥੇ, ਹੈ ਨਾ, ਕਿ ਜੇਕਰ ਅਸੀਂ ਹਰ ਰੋਜ਼ ਪ੍ਰੈਕਟਿਸ ਕਰਦੇ ਹਾਂ, ਜਿੱਦਾਂ ਸਕੂਲ ਹੀ ਜਾਂਦੇ ਸੀ, ਹਰ ਰੋਜ਼ ਪੜ੍ਹਦੇ ਹੋ, ਤਾਂ ਲਾਸਟ ਜਦੋਂ ਐਗਜ਼ਾਮ ਹੁੰਦਾ ਤਾਂ ਤੁਸੀਂ ਆਰਾਮ ਈਜ਼ਲੀ ਉਹਨੂੰ ਕੁਆਲੀਫਾਈ ਕਰ ਲੈਂਦੇ ਹੋ। ਇਸੇ ਤਰ੍ਹਾਂ ਐਥਿਕਸ ਟੈਸਟ ਦੀ ਗੱਲ ਹੋ ਰਹੀ ਹੈ, ਲਾਈਫ ਰੂਪੀ ਟੈਸਟ ਸਾਡਾ ਚੱਲ ਰਿਹਾ ਹੈ, ਹੈ ਨਾ, ਜਿਸ ਵਿੱਚ ਲਾਸਟ ਸਟੇਜ ਡੈਥ ਆਉਣੀ ਹੈ, ਕੀ ਅਸੀਂ ਉਸ ਦੀ ਤਿਆਰੀ ਕਰ ਰਹੇ ਹਾਂ ਦੋਸਤੋ?
ਨਹੀਂ, ਬਿਲਕੁਲ ਨਹੀਂ। ਡੈਥ ਦੀ ਗੱਲ ਵੀ ਕਰੋ ਤਾਂ ਸਾਰੇ ਕਹਿੰਦੇ ਕਿ ਕਿਹੋ ਜਿਹੀਆਂ ਮਨਹੂਸ ਗੱਲਾਂ ਕਰ ਰਹੇ ਹੈ, ਹੈ ਨਾ? ਇਹ ਨਾ ਬੋਲਿਆ ਕਰ, ਇਹ ਨਹੀਂ ਬੋਲਣਾ, ਸ਼ੁਭ ਸ਼ੁਭ ਬੋਲ। ਅਸੀਂ ਦੋਸਤੋ ਹਰ ਚੀਜ਼ ਦੀ ਤਿਆਰੀ ਕਰਦੇ ਹਾਂ, ਪਰ ਡੈਥ ਦੀ ਪਲੈਨਿੰਗ ਅਸੀਂ ਕਦੇ ਵੀ ਨਹੀਂ ਕਰਦੇ। ਪ੍ਰਭੂ ਹੁਣ ਕੀ ਕਹਿ ਰਹੇ ਹਨ ਕਿ ਜੋ ਅਧਿਆਤਮ ਦੀ ਉੱਚ ਸਥਿਤੀ ਨੂੰ ਪ੍ਰਾਪਤ ਹੋ ਚੁੱਕੇ ਹਨ, ਹੈ ਨਾ, ਜੋ ਅਧਿਆਤਮ ਦੇ ਵਿੱਚ ਬਹੁਤ ਅੱਗੇ ਵੱਧ ਚੁੱਕੇ ਹਨ, ਜੋ ਬ੍ਰਹਮ ਨੂੰ ਪ੍ਰਾਪਤ ਕਰ ਚੁੱਕੇ ਹਨ, ਜੋ ਸੁੱਖ ਦੁੱਖ ਦੇ ਵਿੱਚ ਵਿਚਲਿਤ ਨਹੀਂ ਹੁੰਦੇ, ਸ਼ੁਭ ਅਸ਼ੁਭ ਦੇ ਵਿੱਚ ਸਮ ਰਹਿੰਦੇ ਹਨ, ਰਾਗ ਦੁਏਸ਼ ਤੋਂ ਉੱਪਰ ਉੱਠ ਚੁੱਕੇ ਹਨ, ਅਨੁਕੂਲ ਪ੍ਰਤੀਕੂਲ ਹਾਲਾਤ ਦੇ ਵਿੱਚ ਸਮ ਹਨ। ਪ੍ਰਤੀਕੂਲ ਹਾਲਾਤ ਹੋਵੇ ਤਾਂ ਉਹ ਪੁੱਠੀਆਂ ਛਾਲਾਂ ਨਾ ਮਾਰਨ, ਜੇਕਰ ਅਨੁਕੂਲ ਹਾਲਾਤ ਹੈ ਤਾਂ ਪੁੱਠੀਆਂ ਛਾਲਾਂ ਨਾ ਮਾਰਨ, ਜੇ ਪ੍ਰਤੀਕੂਲ ਹੈ ਤਾਂ ਉਹਦੇ ਵਿੱਚ ਇਹੋ ਕਹਿਣ ਕਿ ਪ੍ਰਭੂ ਤੁਹਾਡੀ ਬਹੁਤ ਕਿਰਪਾ ਹੈ, ਹੈ ਨਾ। ਆਪਣੇ ਆਪ ਨੂੰ ਪ੍ਰਭੂ ਦੇ ਸੇਵਕ ਸਮਝ ਕੇ ਉਹ ਅੱਗੇ ਵੱਧਦੇ ਜਾ ਰਹੇ ਹਨ। ਇਹੋ ਜਿਹੇ ਵਿਅਕਤੀਆਂ ਦੀ ਇੱਥੇ ਗੱਲ ਹੋ ਰਹੀ ਹੈ ਜਿਨ੍ਹਾਂ ਦਾ ਮਨ ਕੰਟਰੋਲ ਵਿੱਚ ਆ ਚੁੱਕਾ ਹੈ। ਹੁਣ ਉਹ ਭ੍ਰਮਿਤ ਨਹੀਂ ਹੋਣਗੇ, ਇਹੋ ਜਿਹੇ ਵਿਅਕਤੀ ਭ੍ਰਮ ਵਿੱਚ ਨਹੀਂ ਹੋਣਗੇ। ਅੰਤ ਸਮੇਂ ਵਿੱਚ ਉਹ ਇਸੇ ਤਰ੍ਹਾਂ ਨਿਸ਼ਠਾ ਦੇ ਵਿੱਚ ਰਹਿਣਗੇ ਤਾਂ ਪੱਕਾ ਉਹਨਾਂ ਨੂੰ ਪਰਮ ਧਾਮ ਦੀ ਪ੍ਰਾਪਤੀ ਹੋਵੇਗੀ। ਜੇਕਰ ਸਾਡਾ ਲਕਸ਼ ਪਰਮ ਧਾਮ ਦੀ ਪ੍ਰਾਪਤੀ ਹੈ ਤਾਂ ਸਾਨੂੰ ਕੀ ਕਰਨਾ ਹੈ, ਕੀ ਕਰਨਾ ਚਾਹੀਦਾ? ਜੇ ਅਸੀਂ ਪਰਮ ਧਾਮ ਜਾਣਾ ਹੈ ਤਾਂ ਸਾਨੂੰ ਕੀ ਕਰਨਾ, ਕੀ ਲਕਸ਼ ਹੈ ਸਾਡਾ, ਹੈ ਨਾ, ਕੀ ਕਰਨਾ ਚਾਹੀਦਾ? ਜੋ ਵੀ ਦੋਸਤੋ ਸਮਾਂ ਸਾਨੂੰ ਮਿਲਿਆ ਹੈ ਉਸਦਾ ਯੂਟੀਲਾਈਜ਼ ਕਰਨਾ ਹੈ, ਸਦਉਪਯੋਗ ਕਰਨਾ ਹੈ ਉਸਦਾ। ਹਰ ਰੋਜ਼ ਸਤਸੰਗ ਸਾਧਨਾ ਸੇਵਾ ਕਰਨੀ ਹੈ। ਅਸੀਂ ਹਰ ਰੋਜ਼ ਸਤਸੰਗ ਸੁਣਾਂਗੇ, ਨਾਮ ਜਪ ਕਰਾਂਗੇ, ਸੰਸਾਰਿਕ ਇੱਛਾਵਾਂ ਨੂੰ ਤਿਆਗ ਕੇ ਪ੍ਰਭੂ ਦੀ ਭਗਤੀ ਭਾਵ ਵਾਲੀਆਂ ਇੱਛਾਵਾਂ ਕਰਾਂਗੇ, ਤਾਂ ਜਦੋਂ ਮਰਜ਼ੀ ਲਾਸਟ ਟੈਸਟ ਆ ਜਾਵੇ ਤਾਂ ਅਸੀਂ ਪੂਰੇ ਚਾਂਸਿਸ ਹਨ ਕਿ ਉਸਨੂੰ ਅਸੀਂ ਕੁਆਲੀਫਾਈ ਕਰ ਲਾਂਗੇ, ਹੈ ਨਾ। ਪੂਰੇ ਚਾਂਸਿਸ ਹਨ ਕਿ ਉਸ ਵੇਲੇ ਅਸੀਂ ਪ੍ਰਭੂ ਨੂੰ ਯਾਦ ਕਰ ਰਹੇ ਹੋਵਾਂਗੇ, ਹੈ ਨਾ। ਜੇਕਰ ਇੰਝ ਅਸੀਂ ਕਰ ਰਹੇ ਹਾਂ ਜਾਂ ਕਰ ਪਾ ਰਹੇ ਹਾਂ ਤਾਂ ਸਾਨੂੰ ਵੀ ਪਰਮ ਧਾਮ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਦੇ ਨਾਲ ਹੀ ਦੋਸਤੋ ਅਧਿਆਏ 2 ਕੰਪਲੀਟ ਹੁੰਦਾ ਹੈ। ਹੁਣ ਇਸ ਅਧਿਆਏ ਤੋਂ ਅਸੀਂ ਬਹੁਤ ਸਾਰੀ ਡਿਵਾਈਨ ਨੌਲੇਜ ਸਾਨੂੰ ਮਿਲ ਚੁੱਕੀ ਹੈ। ਸਾਨੂੰ ਸਭ ਨੂੰ ਇਹ ਕੋਸ਼ਿਸ਼ ਕਰਨੀ ਹੈ, ਕੀ ਕੋਸ਼ਿਸ਼ ਕਰਨੀ ਹੈ, ਕਿ ਜੋ ਕੁਝ ਵੀ ਸਮਝ ਆਇਆ, ਜੋ ਵੀ ਸਿੱਖਿਆ ਮਿਲੀ, ਜੋ ਸਿੱਖਿਆ ਤੁਸੀਂ, ਹੈ ਨਾ, ਜੋ ਗਿਆਨ ਮਿਲਿਆ, ਜੋ ਸਮਝ ਆਇਆ, ਉਸਨੂੰ ਜ਼ਿੰਦਗੀ ਦੇ ਵਿੱਚ ਉਤਾਰਨਾ ਹੈ। ਯਕੀਨ ਮਾਨੋ ਦੋਸਤੋ, ਬਹੁਤ ਹੀ ਆਨੰਦ ਆਏਗਾ ਜਦੋਂ ਇਹਨਾਂ ਚੀਜ਼ਾਂ ਨੂੰ ਤੁਸੀਂ, ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓਗੇ ਤਾਂ ਜ਼ਿੰਦਗੀ ਇੱਕ ਅਲੱਗ ਹੀ ਤਰ੍ਹਾਂ ਦੀ ਨਜ਼ਰ ਆਉਣੀ ਸ਼ੁਰੂ ਹੋ ਜਾਏਗੀ। ਇੱਕ ਮਸਤੀ, ਇੱਕ ਖੁਸ਼ੀ ਦੇ ਵਿੱਚ ਰਹੋਗੇ ਹਮੇਸ਼ਾ। ਬਹੁਤ ਆਨੰਦ ਆਵੇਗਾ। ਇਹ ਸਾਰੀਆਂ ਚੀਜ਼ਾਂ ਅਸੀਂ ਕਰ ਸਕਦੇ ਹਾਂ ਅਸੀਂ ਇਹ ਸਭ ਕੁਝ। ਕੋਈ ਬਹੁਤ ਵੱਡੀ ਗੱਲਾਂ ਨਹੀਂ ਇੱਥੇ ਹੋ ਰਹੀਆਂ, ਹੈ ਨਾ, ਇਹ ਕਰ ਸਕਦੇ ਹਾਂ ਅਸੀਂ। ਪਲੀਜ਼ ਟ੍ਰਾਈ ਟੂ ਪ੍ਰੈਕਟਿਸ, ਕੋਸ਼ਿਸ਼ ਕਰੋ। ਫਿਰ ਮਿਲਾਂਗੇ। ਜਾਜ਼ਾ ਸਤਸੰਗ ਬਹੁਤ ਹੀ ਦਿਵਯ ਰਿਹਾ। ਫਿਰ ਮਿਲਾਂਗੇ ਦੋਸਤੋ। ਤਦ ਤੱਕ ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ, ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ, ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ। ਹਰੀ ਹਰੀ ਬੋਲ ਜੀ, ਹਰੀ ਬੋਲ।
ਗੋਲੋਕ ਐਕਸਪ੍ਰੈਸ ਦੇ ਨਾਲ ਜੁੜਨ ਲਈ ਤੁਸੀਂ ਸਾਡੇ ਈਮੇਲ ਐਡਰੈਸ info@golokexpress.org ਦੇ ਰਾਹੀਂ ਸੰਪਰਕ ਕਰ ਸਕਦੇ ਹੋ, ਜਾਂ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਨੰਬਰ 7018026821 ਨਾਲ ਵੀ ਜੁੜ ਸਕਦੇ ਹੋ। ਤੁਸੀਂ ਸਾਡੇ ਨਾਲ ਫੇਸਬੁੱਕ ਪੇਜ ਜਾਂ ਯੂਟਿਊਬ ਚੈਨਲ ਦੇ ਰਾਹੀਂ ਵੀ ਜੁੜ ਸਕਦੇ ਹੋ। ਹਰੀ ਹਰੀ ਬੋਲ।